ਡਿਸੂਜ਼ਾ ਜੀ ਖੁਸ਼ ਹੋ ਕੇ ਕਹਿਣ ਲੱਗੇ, ਲਓ ਜੀ ਫਿਰ ਤਾਂ ਮੇਰੀ ਗੱਲ ਵੀ ਠੀਕ ਹੋ ਗਈ ਨਾ, ਤੁਸੀਂ ਮੰਨ ਲਿਆ ਕਿ ਸਾਧੂ ਲਈ ਇਕਾਂਤ ਤੇ ਤਪ ਤੇ ਹੱਠ ਜ਼ਰੂਰੀ ਚੀਜ਼ਾਂ ਨੇ। ਸੰਤ ਜੀ ਕਹਿਣ ਲੱਗੇ, ਗੁਰਮੁਖੋ ਮੈਂ ਤੇ ਜਪ ਤਪ ਸੰਜਮ ਜਤ ਸਤ ਹੱਠ ਇਹਨਾਂ ਗੁਣਾਂ ਤੋਂ ਕਦੇ ਇਨਕਾਰੀ ਨਹੀਂ। ਗ੍ਰਿਸਥੀ ਲਈ ਵੀ ਚੰਗੇ ਨੇ ਪਰ ਸਾਧੂ ਲਈ ਤੇ ਬਹੁਤ ਚੰਗੇ ਨੇ। ਪਰ ਸੱਜਣਾ ਗ੍ਰਿਸਥੀ ਕਿਲੇ ਵਿੱਚ ਬੈਠਾ ਹੈ, ਉਸ ਕਿਲੇ ਵਿੱਚ ਬੈਠਿਆਂ ਕੋਈ ਗੋਲੀ ਬਾਹਰੋਂ ਮਾਰੇ ਵੀ ਨਾ ਤੇ ਕਿਲੇ ਵਿੱਚ ਹੋਣ ਤੱਕ ਕਰਕੇ ਉਹਦੇ ਤੱਕ ਅੱਪੜਦੀ ਨਹੀਂ। ਪਰ ਅਸੀਂ ਤਿਆਗੀ ਤੇ ਖੁੱਲੀ ਥਾਂ ਤੇ ਬੈਠੇ ਹਾਂ ਜਿੱਥੇ ਇੱਕ ਵੱਟਾ ਵੀ ਸਿੱਧਾ ਆ ਕੇ ਸਾਡੇ ਮੱਥੇ ਵਿੱਚ ਵੱਜਦਾ ਹੈ। ਤਾਂ ਜੇ ਜਪ ਤਪ ਸੰਜਮ ਤੇ ਹੱਠ ਵਿੱਚ ਨਿਪੁੰਨ ਨਾ ਹੋਵਾਂਗੇ ਤਾਂ ਜਗਤ ਨੂੰ ਸਾਈਂ ਦੇ ਲੜ ਲਾਉਣਾ ਤੇ ਕਿਤੇ ਰਿਹਾ, ਆਪ ਹੀ ਮਰ ਜਾਵਾਂਗੇ। ਡਿਸੂਜ਼ਾ ਜੀ ਕਹਿਣ ਲੱਗੇ, ਇਹਨਾਂ ਜਪ ਤਪ ਸੰਜਮ ਜਾਂ ਹੱਠ ਦਾ ਰੂਪ ਕੀ ਸਮਝਦੇ ਹੋ? ਸੰਤ ਜੀ ਕਹਿਣ ਲੱਗੇ, ਦੇਖੋ ਭਾਈ ਜਪ ਹੈ ਪਰਮੇਸ਼ਰ ਦਾ ਨਾਮ। ਪਹਿਲਾ ਜਪ ਹੈ ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀ ਹੈ। ਇਹ ਹੱਠ ਧਾਰ ਕੇ ਜਪਣਾ ਹੈ ਜਦੋਂ ਤੱਕ ਕਿ ਨਾਮ ਸਿਮਰਨ ਇਹ ਸਿਮਰਨ ਨਾ ਹੋ ਜਾਏ, ਬਸ ਇਹ ਤਪ ਕਰਨਾ ਹੈ। ਇਸ ਸਿਮਰਨ ਨੇ ਵਾਸ਼ਨਾ ਨੂੰ ਕੱਟਣਾ। ਦੂਸਰਾ ਤਪ ਹੈ ਇੰਦਰੀਆਂ ਨੂੰ ਵਸ ਵਿੱਚ ਕਰਨਾ। ਵਾਸ਼ਨਾ ਕੱਟੀ ਜਾਣ ਨਾਲ ਇੰਦਰੇ ਤੇ ਆਪੇ ਵਸ ਵਿੱਚ ਹੋ ਜਾਣਗੇ, ਪਰ ਉਸ ਸਮੇਂ ਦੇ ਆਉਂਦਿਆਂ ਤੱਕ ਤਾਂ ਇੰਦਰੀਆਂ ਨੂੰ ਹੱਠ ਤੇ ਵਿਚਾਰ ਨਾਲ ਵਸ ਵਿੱਚ ਰੱਖਣਾ ਨਾ। ਇੰਦਰੇ ਦਮਨ ਕਰਨਾ ਇਹ ਤਪ ਹੈ। ਮਨ ਜੇ ਮਾੜੇ ਪਾਸੇ ਵੱਲ ਜਾਏ ਤਾਂ ਹੱਠ ਕਰਕੇ ਤੇ ਵਿਚਾਰ ਵਰਤ ਕੇ ਦੇਹੀ ਨੂੰ ਰੋਕ ਲੈਣਾ ਇਹ ਤਪ ਹੈ। ਇਸ ਲਈ ਸਾਧੂ ਲਈ ਪਹਿਲੋਂ ਕੁਝ ਸਮਾਂ ਇਹ ਤਪ ਇਕਾਂਤ ਵਿੱਚ ਰਹਿ ਕੇ ਸਾਧਨਾ ਅਤ ਜ਼ਰੂਰੀ ਹੈ। ਨਹੀਂ ਤਾਂ ਗ੍ਰਿਸਥੀਆਂ ਵਿੱਚ ਜਾ ਕੇ ਜਦੋਂ ਵਾਹਿਗੁਰੂ ਦੀ ਗੱਲ ਸੁਣਾਏਗਾ ਨਾ ਤਾਂ ਉਹਨਾਂ ਵਿੱਚੋਂ ਸਤਿਕਾਰ ਵੀ ਮਿਲੇਗਾ, ਪਿਆਰ ਵੀ ਮਿਲੇਗਾ, ਜਿਹੜਾ ਇਸ ਦੇ ਲਈ ਗਿਰਾਵਟ ਦਾ ਕਾਰਨ ਹੋ ਜਾਏਗਾ। ਜੇ ਇਸਨੇ ਇਕਾਂਤ ਵਿੱਚ ਰਹਿ ਕੇ ਸਰੀਰ ਨੂੰ ਸਰੀਰ ਦੀਆਂ ਵਾਸ਼ਨਾਵਾਂ ਨੂੰ ਕਾਬੂ ਕਰਨ ਦਾ ਯਤਨ ਕੀਤਾ ਹੋਇਆ ਤਾਂ ਆਜ਼ਮਾਇਸ਼ ਦੇ ਸਮੇਂ ਬਚਿਆ ਰਹੇਗਾ। ਮਨ ਦੇ ਜਿੱਤਿਆਂ ਹੀ ਸਰੀਰ ਜਿੱਤਿਆ ਜਾਣਾ ਹੈ, ਸਰੀਰ ਦੇ ਜਿੱਤਿਆਂ ਜਗਤ ਦਾ ਜਿੱਤਿਆ ਜਾਣਾ ਹੈ। ਇਸੇ ਲਈ ਮੇਰੇ ਗੁਰੂ ਦਾ ਵਾਕ ਹੈ, ਮਨ ਜੀਤੈ ਜਗ ਜੀਤ। ਪਰ ਇਸ ਮਨ ਨੂੰ ਸਾਧਣ ਦੇ ਨਾਲ ਨਾਲ ਸਰੀਰ ਨੂੰ ਹੱਠ ਨਾਲ ਕਾਬੂ ਰੱਖਣਾ ਵੀ ਸਾਧੂ ਦਾ ਧਰਮ ਹੈ। ਫਿਰ ਹੈ ਸੰਜਮ, ਉਹ ਹੈ ਆਪਣੀਆਂ ਲੋੜਾਂ ਨੂੰ ਘਟਾਉਣਾ। ਖਾਣ ਪੀਣ ਪਹਿਨਣ ਤਾਂ ਜਦੋਂ ਤੱਕ ਸਰੀਰ ਹੈ ਉਦੋਂ ਤੱਕ ਰਹਿਣੇ ਨੇ, ਪਰ ਸਾਧੂ ਨੇ ਨਾ ਰੱਬ ਦੇ ਆਸਰੇ ਰਹਿਣਾ। ਕਦੇ ਕੋਈ ਚੀਜ਼ ਮਿਲਣੀ ਹੈ ਕਦੇ ਨਹੀਂ, ਇਸ ਲਈ ਭੁੱਖ ਜਾਂ ਦੁੱਖ ਸਹਿਣ ਦੀ ਇਹ ਨਾ ਤਪ ਸਾਧਨਾ ਕਰਨੀ ਪੈਂਦੀ ਹੈ। ਭਾਵ ਉਸ ਨੂੰ ਇਕਾਂਤ ਵਿੱਚ ਰਹਿ ਕੇ ਭੁੱਖ ਜਾਂ ਤ੍ਰੇਹ ਦੇ ਸਾਧਨ ਦੀ ਗੱਲ ਪਹਿਲਾਂ ਹੀ ਸਿੱਖਣੀ ਪਵੇਗੀ, ਗਰਮੀ ਜਾਂ ਸਰਦੀ ਝੱਲਣ ਦੀ ਜਾਚ ਸਿੱਖਣੀ ਪਵੇਗੀ, ਕਿਉਂਕਿ ਪਤਾ ਨਹੀਂ ਕਿਸ ਵੇਲੇ ਕਿਸ ਸ਼ੈ ਦੀ ਲੋੜ ਆ ਜਾਣੀ ਹੈ। ਇਸ ਲਈ ਆਪਣੇ ਖਾਣੇ ਵਿੱਚ ਪਹਿਨਣ ਵਿੱਚ ਸਾਧੂ ਨੂੰ ਤਾਂ ਅਤ ਸੰਜਮ ਦੀ ਲੋੜ ਹੈ। ਅੰਦਰੋਂ ਤਾਂ ਵਾਸ਼ਨਾਵਾਂ ਦੇ ਵਸ ਵਿੱਚ ਕਰਨ ਨਾਲ ਨਾਮ ਦੇ ਸਾਧਨ ਨੇ ਇਸ ਦੇ ਲੋਭ ਨੂੰ ਕੱਟਣਾ ਹੈ, ਪਰ ਨਾਲ ਹੀ ਬਾਹਰੋਂ ਵੀ ਲੋੜਾਂ ਘਟਾਉਣੀਆਂ ਨੇ ਤੇ ਫਿਰ ਬਹੁਤ ਥੋੜੇ ਵਿੱਚ ਨਿਰਵਾਹ ਕਰ ਲੈਣਾ ਤੇ ਥੋੜੇ ਵੇਲੇ ਸਹਿ ਸਕਣਾ ਇਹ ਸੰਜਮ ਹੈ। ਫਿਰ ਜਤ ਹੈ, ਸਰੀਰ ਦਾ ਸਭ ਤੋਂ ਵੱਡਾ ਰਸ ਹੈ ਕਾਮ ਦਾ ਮਨੁੱਖੀ ਸਰੀਰ ਵਿੱਚ ਨਿਵਾਸ। ਸਾਡਾ ਨਾਮ ਦਾ ਸਾਧਨ ਮਨ ਨੂੰ ਵਾਹਿਗੁਰੂ ਦੇ ਪਿਆਰ ਵਿੱਚ ਲੈ ਜਾਂਦਾ ਹੈ ਤੇ ਉਸ ਪਿਆਰ ਨੇ ਸਾਡੇ ਹੋਰ ਪਿਆਰ ਆਪਣੇ ਵਿੱਚ ਜਜ਼ਬ ਕਰ ਲੈਣੇ ਨੇ, ਖਤਮ ਕਰ ਦੇਣੇ ਨੇ, ਜਾਂ ਉਸਦੇ ਨਾਮ ਦਾ ਰਸ, ਉਸਦੇ ਪਿਆਰ ਦਾ ਸਵਾਦ ਹੀ ਸੰਸਾਰਿਕ ਰਸਾਂ ਨੂੰ ਭੁਲਾ ਦਿੰਦਾ ਹੈ। ਗੁਰੂ ਜੀ ਨੇ ਕਿਹਾ ਸੀ ਨਾ, ਉਹ ਰਸ ਪੀਆ ਇਹ ਰਸ ਨਹੀਂ ਪਾਵਾ। ਇਸ ਤਰ੍ਹਾਂ ਸਾਡੇ ਵਿੱਚ ਅਸਲ ਜਤ ਪੈਦਾ ਹੁੰਦਾ ਹੈ, ਪਰ ਅਸੀਂ ਇਕੱਲਿਆਂ ਜਗਤ ਵਿੱਚ ਵਿਚਰਨਾ ਨਹੀਂ, ਨਹੀਂ ਮਾਈ ਭਾਈ ਸਭ ਵਿੱਚ ਫਿਰਨਾ। ਸਾਡੇ ਸਰੀਰ ਵਿੱਚ ਪਵਿੱਤਰਤਾ ਦਾ ਵਾਸਾ ਚਾਹੀਦਾ ਹੈ, ਇਸ ਲਈ ਕੁਝ ਸਮਾਂ ਇਕਾਂਤ ਵਿੱਚ ਰਹਿ ਕੇ ਤਪ ਨਾਲ ਸਰੀਰ ਨੂੰ ਜਤੀ ਹੋਣ ਦੇ ਗੁਣ ਵਿੱਚ ਪ੍ਰਪੱਕ ਕਰ ਲੈਣਾ ਵੀ ਸਾਧੂ ਦਾ ਧਰਮ ਹੈ। ਤਪ ਤੇ ਸਾਰਾ ਮੰਨਦਾ ਹੈ ਜਿਸ ਨੇ ਸਰੀਰ ਨੂੰ ਰੋਕਣਾ ਹੈ, ਪਰ ਇਕਾਂਤ ਵਿੱਚ ਕੁਝ ਸਮਾਂ ਰਹਿ ਕੇ ਸਰੀਰ ਨੂੰ ਸਾਧਨਾ ਤੇ ਵਾਹਿਗੁਰੂ ਦੇ ਹੁਕਮ ਵਿੱਚ ਤੋਰਨਾ, ਇਹ ਵੀ ਤਪੱਸਿਆ ਕਰਨ ਦੀ ਲੋੜ ਹੈ। ਅਤੀਤ ਵਿੱਚ ਰਹਿਣ ਵਾਲੇ ਭਾਵ ਤਿਆਗੀ ਸਾਧੂ ਨੂੰ ਵਿਸ਼ੇਸ਼ ਕਰਕੇ, ਬਾਕੀ ਰਿਹਾ ਸੱਤ, ਉਹ ਹੈ ਸੱਚ ਵਿੱਚ ਟਿਕਾਓ। ਇਸ ਦੇ ਮਨ ਵਿੱਚ ਜੋ ਰੱਬ ਜੀ ਦਾ ਨਿਵਾਸ ਹੋਣਾ ਹੈ ਨਾ, ਉਹ ਪਹਿਲੋਂ ਹੈ ਦੀ ਪ੍ਰਤੀਤੀ ਹੈ। ਇਹ ਹੈ ਸੱਤ ਜਾਂ ਸੱਚ, ਪਰ ਇਹ ਸੱਚ ਆਤਮਾ ਵਿੱਚ ਨਿਵਾਸ ਰੱਖਦਾ ਹੈ। ਇਹ ਜਦ ਅਮਲ ਵਿੱਚ ਆਉਂਦਾ ਹੈ ਤਾਂ ਸਾਧੂ ਉਹ ਕੁਝ ਬੋਲਦਾ ਹੈ ਜੋ ਸੱਚ ਹੈ, ਭਾਵ ਜਿਵੇਂ ਸੱਚ ਹੈ ਉਵੇਂ ਪ੍ਰਤੀਤ ਕਰਨਾ ਤੇ ਕਹਿਣਾ। ਇਸ ਤਰ੍ਹਾਂ ਇਹ ਕੰਮ ਵੀ ਆਪਣੀ ਜ਼ੁਬਾਨ ਉੱਤੇ ਵਸ ਪਾ ਲੈਣ ਦਾ ਹੈ, ਹੈ ਇਹ ਵੀ ਮਨ ਦਾ ਕੰਮ, ਪਰ ਇਸ ਲਈ ਵੀ ਅਤੀਤ ਸਾਧੂ ਨੂੰ ਕੁਝ ਸਮਾਂ ਇਕਾਂਤ ਵਿੱਚ ਰਹਿਣ ਦੀ ਲੋੜ ਹੈ। ਇਕਾਂਤ ਵਿੱਚ ਬੋਲਣਾ ਆਪੇ ਹੀ ਘਟ ਜਾਏਗਾ, ਸਹਿਜ ਸੁਭਾਵਕ ਹੀ ਮੌਨ ਰਹਿਣ ਦਾ ਮੌਕਾ ਆ ਜਾਏਗਾ। ਇਹ ਮੌਨ ਜਾਂ ਇਹ ਚੁੱਪ ਹੀ ਉਸਦੀ ਤਪ ਵਾਲੀ ਗੱਲ ਹੋਵੇਗੀ, ਜੋ ਉਸਨੂੰ ਰਸਨਾ ਦੇ ਸੱਚ ਜਾਂ ਝੂਠ ਬੋਲਣ ਤੋਂ ਮੌਨ ਅਵਸਥਾ ਵਿੱਚ ਸ਼ਾਂਤੀ ਵਿੱਚ ਲੈ ਜਾਏਗਾ। ਉਸ ਵੇਲੇ ਸਾਧੂ ਨੂੰ ਅਸਲੀ ਸੱਚ ਦੀ ਸੋਝੀ ਆ ਜਾਏਗੀ। ਫਿਰ ਜਦੋਂ ਬੋਲੇਗਾ ਨਾ ਤਾਂ ਰਸਨਾ ਸੱਚ ਹੀ ਬੋਲੇਗੀ। ਇਸ ਪ੍ਰਕਾਰ ਅਤੀਤ ਸਾਧੂ ਲਈ ਨਾਮ ਅਭਿਆਸ ਦੇ ਨਾਲ ਇਹਨਾਂ ਸਾਧਨਾਵਾਂ ਦੀ ਲੋੜ ਵੀ ਹੈ। ਡਿਸੂਜ਼ਾ ਜੀ ਕਹਿਣ ਲੱਗੇ ਕਿ ਇਸ ਤਰ੍ਹਾਂ ਕੁਝ ਸਮਾਂ ਤਪ ਕਰਕੇ ਜਗਤ ਦੀ ਸੇਵਾ ਦਾ ਕੰਮ ਫਿਰ ਨਿਰਭੈ ਹੋ ਕੇ ਤੁਰ ਪਏਗਾ। ਸੰਤ ਜੀ ਕਹਿਣ ਲੱਗੇ, ਹਾਂ ਤੁਰ ਤੇ ਪਏਗਾ, ਪਰ ਤਜਰਬਾ ਫਿਰ ਕੁਝ ਹੋਰ ਸਿਖਾਵੇਗਾ। ਸਾਧੂ ਤਾਂ ਜਾਏਗਾ ਜਗਤ ਵਿੱਚ ਜਗਤ ਦਾ ਦੁੱਖ ਦੂਰ ਕਰਨ ਲਈ, ਪਰ ਜਿਵੇਂ ਕਈ ਬਿਮਾਰੀਆਂ ਛੂਤ ਦੀਆਂ ਹੁੰਦੀਆਂ ਨੇ ਨਾ, ਜੋ ਅਣਜਾਣ ਡਾਕਟਰ ਜਾਂ ਵੈਦ ਨੂੰ ਦਵਾਈ ਕਰਦਿਆਂ ਡਾਕਟਰ ਜਾਂ ਵੈਦ ਨੂੰ ਵੀ ਚੰਬੜ ਜਾਂਦੀਆਂ ਨੇ। ਜਿਵੇਂ ਡੁੱਬਦੇ ਨੂੰ ਕੱਢਣ ਗਏ ਕਿਸੇ ਤਾਰਨਹਾਰ ਨੂੰ ਡੁੱਬਣ ਵਾਲਾ ਬੰਦਾ ਕਈ ਵਾਰ ਜੱਫਾ ਮਾਰ ਕੇ ਆਪ ਬਚਣ ਦੀ ਥਾਂ ਸਗੋਂ ਉਸ ਨੂੰ ਵੀ ਡੋਬ ਲੈਂਦਾ ਹੈ। ਪਰ ਜੇ ਤਾਰਨ ਵਾਲਾ ਖਬਰਦਾਰ ਹੈ ਤੇ ਜਿਸ ਨੂੰ ਬਚਾਉਣ ਲੱਗਾ ਉਸਦੇ ਜੱਫੇ ਵਿੱਚ ਕਦੇ ਨਾ ਆਵੇ, ਤਿਵੇਂ ਆਪਣੇ ਸਾਧੇ ਹੋਏ ਸਰੀਰ ਤੇ ਮਨ ਤੇ ਕਾਬੂ ਰੱਖਣ ਵਾਲਾ ਸਾਧੂ ਜਦੋਂ ਡੁੱਬਦੇ ਲੋਕਾਂ ਨੂੰ ਬਚਾਏਗਾ ਨਾ ਤਾਂ ਸਦਾ ਖਬਰਦਾਰ ਰਹੇਗਾ। ਇਸ ਲਈ ਤਾਂ ਕਿ ਇਹਨਾਂ ਦੀ ਮੋਹ ਮਾਇਆ ਦਾ ਕੋਈ ਅਸਰ ਮੇਰੇ ਤੇ ਨਾ ਪਵੇ। ਡਿਸੂਜ਼ਾ ਜੀ ਕਹਿਣ ਲੱਗੇ ਕਿ ਇਹ ਕੋਈ ਨਵਾਂ ਸਾਧਨ ਹੈ? ਸੰਤ ਜੀ ਨੇ ਆਖਿਆ, ਦੇਖੋ ਸਾਧੂ ਦਾ ਕੰਮ ਤੇ ਹੈ ਵਾਹਿਗੁਰੂ ਦੇ ਪਿਆਰ ਵਿੱਚ ਵਸਣਾ। ਉਹ ਸਾਰੇ ਹੋਛੇ ਰਸਾਂ ਤੋਂ ਅਤੀਤ ਰਹੇਗਾ, ਨਾਮ ਰਸ ਪੀਵੇਗਾ ਤੇ ਉਸਦੇ ਹੁਕਮ ਵਿੱਚ ਤੁਰਦਾ ਹੁਕਮੀ ਦੀ ਹਜ਼ੂਰੀ ਤੋਂ ਦੂਰ ਨਹੀਂ ਜਾਏਗਾ। ਗੁਰੂ ਦੀ ਬਾਣੀ ਦੇ ਵਿਚਾਰ ਦੇ ਚੰਨ ਵਿੱਚ ਤੁਰੇਗਾ। ਕਿਸੇ ਆਪ ਹੀ ਔਖ ਵੇਲੇ ਹੱਠ ਜਾਂ ਤਪ ਤੋਂ ਵੀ ਪੂਰਾ ਕੰਮ ਲਵੇਗਾ ਤੇ ਥੋੜੇ ਸਮੇਂ ਬਾਅਦ ਇਕਾਂਤ ਵਿੱਚ ਆ ਕੇ ਨਿਰੋਲ ਆਪਣੇ ਪਰਮਾਪੇ ਦੇ ਅਨੁਭਵ ਵਿੱਚ ਰਹਿ ਕੇ शुद्ध आत्म अनुभव भी हासिल करेगा। डिसूजा जी कहन लगे, वेखो जी, जगत मिठा है, शरीर प्यारा है, ते इंद्रियां दे रस बड़े लुभावने ने, तुहानू ये लगन किवें लग पई भई मैं इन्हां सब शायां तो दूर होके एकांत विच रवां। संत जी ने जवाब दिता, भाई ए अपने वस दी गल नहीं, अपने दुख जगत दा दुख वेख के किसे किसे नूं सुते ही उदासी आ जांदी है। शरीर दे भोग अते जगत तों मिलण वाले रस चंगे नहीं लगदे, क्योंकि वह अपने नाल नाल दुख भी लई रखदे ने। जां किसे नूं किते सतसंग मिल जाए तां जगत तों उदासी आ जांदी है। इस उदासी नूं असीं वैराग कहिंदे आ। यह वैराग सतसंग नाल ते विचार नाल वधदा ते दृढ़ हुंदा है, ते जदों तक यह वैराग परपक ना हो जाए किसे बंदे नूं ना साधु वाला जीवन धारण नहीं करना चाहिदा, नहीं तां त्यागी होके फिर फसदा, ते फिर फसना सगों वधेरे गिरावट दा कारण हुंदा। इसे करके गुरु नानक देव जी ने जगत नूं जगत विच रह के ही जगत दा राग भाव वाहिगुरु दा प्रेम सिखाया। हुण इस तरह रब्बी प्रेम नाल ए जगत सुते ही भाव सहज सुभावक ही वैराग दे अंदर आ जाएगा, ते जीव भाईचारे दे विच वसदा होया ही तारू वांग तरेगा, वो माया विच बन्ने होए लोकां वांग डुबेगा नहीं। यही गुरु जी का मार्ग सी जिसनू मैं आख्या सी कि असी प्रवान ग्रस्त उदास आखने हैं, पर कई जीवां विच सहज सुभावक ही वैराग वधेरे हुंदा है, ते कई कारणां करके वह वैराग जिहड़ा है वह प्रबल हो जाता है। उन्हां लई भी साडे धर्म विच बंदिश नहीं कि कोई साधु हो ही नहीं सकता। श्री गुरु ग्रंथ साहिब जी विच लिखा है, कबीर जाओ गृह करें तां धर्म कर, ना है ता कर बैराग, बैरागी बंधन करे तांको बड़ो अभाग। जेड़ा सहज सुभाव की वैरागी पुरख वैरागवान होके जगत दा त्याग करके पंछी वांग स्वतंत्र हो जाए, फिर उसका धर्म है साईं दे आसरे रहना ते जगत नूं सवारना। सो जदों वैरागवान होके कुछ समा एकांत विच आपा अपना आपा भाव हौमै निवार के ते स्वार के मुड़ जगत विच जाईदा ना, तां ए वैराग जिसने जगत तों उपराम कीता सी अंदरले पहरेदार दी तरह नाल जांदा है ते अणजाणे कम करदा रहिंदा है। जदों कोई परख दा समा आउंदा है ना, जां इस तरह आखो बई लोभ जदों हमला करदा है ਤਾਂ ਵਿਚਾਰ ਤੇ ਬਾਅਦ ਵਿੱਚ ਕੰਮ ਕਰਦੀ ਹੈ, ਪਹਿਲਾਂ ਅੰਦਰ ਵਸਦਾ ਸੁਭਾਵਕ ਵੈਰਾਗ ਹੀ ਉਸ ਪਾਸੇ ਵੱਲੋਂ ਪਰੇ ਹਟਣ ਦਾ ਧੱਕਾ ਲਾ ਦਿੰਦਾ ਹੈ। ਸੋਚ ਵਿਚਾਰ ਤੇ ਬਾਅਦ ਵਿੱਚ ਫੁਰਦੀ ਹੈ, ਬਈ ਅਸੀਂ ਵੈਰਾਗਵਾਨ ਆ ਤੇ ਭਾਈ ਲੋਭ ਕਰਨਾ ਸਾਡਾ ਧਰਮ ਨਹੀਂ। ਇਸ ਤਰ੍ਹਾਂ ਦੇ ਫੁਰਨਿਆਂ ਤੋਂ ਪਹਿਲਾਂ ਅੰਦਰਲਾ ਵੈਰਾਗ ਉਸ ਪਾਸੇ ਵੱਲ ਜਾਣ ਦੀ ਰੁਚੀ ਨੂੰ ਹੀ ਜਾਗਣ ਨਹੀਂ ਦਿੰਦਾ। ਇਹ ਹੈ ਸਭ ਤੋਂ ਜ਼ਰੂਰੀ ਭਾਵ ਜੋ ਤਿਆਗੀ ਸਾਧੂ ਦੇ ਅੰਦਰ ਸੁਚੇਤ ਪਹਿਰੇਦਾਰ ਵਾਂਗੂ ਹਰ ਵੇਲੇ ਜਾਗਦਾ ਰਹਿੰਦਾ ਹੈ। ਪਰ ਸਾਧੂ ਨੂੰ ਇਸ ਦੀ ਹੋਂਦ ਨਹੀਂ ਭਾਸਦੀ, ਕਿਉਂਕਿ ਇਹ ਉਸ ਦੇ ਸੁਭਾਵ ਵਿੱਚ ਹੀ ਟਿਕ ਗਿਆ ਹੁੰਦਾ। ਸਾਡੇ ਇੱਕ ਮਹਾਨ ਸਾਧੂ ਹੋਏ ਨੇ, ਸੰਤ ਈਸ਼ਰ ਸਿੰਘ ਉਹਨਾਂ ਦਾ ਨਾਮ ਸੀ, ਤੇ ਉਹ ਹਰਿਦੁਆਰ ਰਿਸ਼ੀਕੇਸ਼ ਆਦਿ ਵੱਲ ਰਹਿੰਦੇ ਸਨ। ਉਹਨਾਂ ਦੀ ਅਵਸਥਾ ਇੱਕ ਨਮੂਨੇ ਦਾ ਜੀਵਨ ਸੀ, ਸਾਰੇ ਹੀ ਉਹਨਾਂ ਦਾ ਸਤਿਕਾਰ ਕਰਦੇ ਸਨ। ਉਹਨਾਂ ਨੇ ਇੱਕ ਵਾਰ ਇੱਕ ਤਿਆਗੀ ਸਾਧੂ ਨੂੰ ਆਖਿਆ, ਵੀ ਜਦੋਂ ਸ਼ਹਿਰਾਂ ਵਿੱਚ ਪ੍ਰਚਾਰ ਕਰਨ ਜਾਓ ਨਾ, ਤਾਂ ਭਾਈ ਵੈਰਾਗ ਨੂੰ ਨਾਲ ਲੈ ਕੇ ਜਾਇਆ ਕਰੋ। ਫਿਰ ਹੱਸ ਕੇ ਬੋਲੇ, ਵੇਖੋ ਬਈ ਜਾਦੋ, ਇੱਕ ਵਾਰ ਅਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਯਾਤਰਾ ਲਈ ਗਏ, ਕੁਝ ਕਥਾ ਵਾਰਤਾ ਸਤਸੰਗ ਉੱਥੇ ਵੀ ਹੋਇਆ। ਹਾਲ ਦਰਵਾਜ਼ੇ ਵੜਨ ਲੱਗਿਆਂ ਵੈਰਾਗ ਨੇ ਸਾਨੂੰ ਕਿਹਾ, ਬਈ ਮਹਾਰਾਜ ਜੀ, ਮੈਂ 3 ਦਿਨ ਤੁਹਾਡੀ ਇੱਥੇ ਉਡੀਕ ਕਰਾਂਗਾ। ਜੇ ਤੁਸੀਂ ਇੱਥੇ ਵਧੇਰੇ ਠਹਿਰ ਗਏ ਤੇ ਮੈਂ ਤੁਹਾਡੀ ਉਡੀਕ ਨਹੀਂ ਕਰਨੀ, ਫਿਰ ਤੁਸੀਂ ਮੈਨੂੰ ਲੱਭਣਾ। ਇਹ ਕਹਿ ਕੇ ਉਹ ਤਾੜੀ ਮਾਰ ਕੇ ਹੱਸੇ ਤੇ ਬੋਲੇ, ਸੋ ਭਾਈ ਕਿਸੇ ਥਾਂ ਪ੍ਰਵਿਰਤੀ ਵਿੱਚ ਬਹੁਤਾ ਨਾ ਠਹਿਰਿਆ ਕਰੋ। ਸਾਧੂ ਥਿੰਦੇ ਘੜੇ ਵਾਂਗ ਅਲੇਪ ਹੀ ਰਹੇ ਤਾਂ ਪਰਉਪਕਾਰ ਕਰ ਸਕਦਾ ਹੈ, ਇੱਕ ਥਾਂ ਤੇ ਟਿਕਾਣੇ ਥੋੜੇ ਦਿਨ ਹੀ ਰੱਖਿਆ ਕਰੋ। ਉਹਨਾਂ ਦੇ ਇਸ ਕਹਿਣ ਦਾ ਭਾਵ ਇਹ ਸੀ ਕਿ ਤਿਆਗੀ ਸਾਧੂ ਨੂੰ ਵੈਰਾਗ ਤੋਂ ਬਿਨਾਂ ਪਰਉਪਕਾਰ ਕਰਨ ਦਾ ਅਧਿਕਾਰ ਨਹੀਂ, ਇਸ ਲਈ ਉਸਨੂੰ ਛੇਤੀ ਛੇਤੀ ਇਕਾਂਤ ਵਿੱਚ ਫੇਰਾ ਮਾਰਦੇ ਰਹਿਣਾ ਚਾਹੀਦਾ ਹੈ, ਜਿਸ ਨੂੰ ਅਸੀਂ ਮਾਇਆ ਆਖਦੇ ਹਾਂ ਨਾ, ਇਹ ਜੀਵ ਨੂੰ ਬੜੀ ਜਲਦੀ ਲੱਗਦੀ ਹੈ। ਸੋ ਸਾਧੂ ਨੂੰ ਨਾ ਤੇ ਤਿਆਗੀ ਬਣਨਾ ਚਾਹੀਦਾ ਤੇ ਨਾ ਤਿਆਗੀ ਬਣ ਕੇ ਜਗਤ ਦੇ ਉਧਾਰ ਲਈ ਨਿਤਰਨਾ ਚਾਹੀਦਾ, ਜਦੋਂ ਤੱਕ ਕਿ ਵੈਰਾਗ ਵਿੱਚ ਪੱਕਾ ਨਾ ਹੋ ਜਾਏ। ਭਗਤ ਕਬੀਰ ਸਾਹਿਬ ਦਾ ਬਚਨ ਹੈ, ਬਿਨ ਵੈਰਾਗ ਨਾ ਛੂਟਸ ਮਾਇਆ। ਡਿਸੂਜ਼ਾ ਜੀ ਨੇ ਇੱਕ ਲੰਮਾ ਸਾਹ ਲਿਆ ਤੇ ਆਖਣ ਲੱਗੇ, ਤੁਸੀਂ ਬੜੀਆਂ ਡੂੰਘੀਆਂ ਗੱਲਾਂ ਕਰਦੇ ਹੋ, ਤੁਸੀਂ ਬਿਲਕੁਲ ਸੱਚ ਆਖਦੇ ਹੋ, ਪਰ ਵੈਰਾਗ ਤੇ ਤਾਂ ਹੀ ਰਹਿ ਸਕਦਾ ਨਾ ਜੇ ਕਿਸੇ ਬਹੁਤ ਉੱਚੇ ਨਾਲ ਅਰਸ਼ਾਂ ਵਿੱਚ ਵਸਦੇ ਹੋਏ ਨਾਲ ਪ੍ਰੇਮ ਹੋਵੇ। ਸੰਤ ਜੀ ਕਹਿਣ ਲੱਗੇ, ਹਾਂ ਇਹ ਗੱਲ ਠੀਕ ਹੈ, ਜਗਤ ਅਤੇ ਜਗਤ ਦੇ ਲੋਭ ਵੱਲੋਂ ਵੀ ਹੋਵੇ ਵੈਰਾਗ ਤੇ ਫਿਰ ਜਗਤ ਦੇ ਕਰਤਾਰ ਵੱਲ ਸਭ ਸੁੰਦਰਤਾ ਦੇ ਮਾਲਕ ਵਾਹਿਗੁਰੂ ਨਾਲ ਪ੍ਰੇਮ ਹੋਵੇ ਤਾਂ ਸਾਰਾ ਕਾਰਜ ਸੰਪੂਰਨ ਹੁੰਦਾ ਹੈ। ਡਿਸੂਜ਼ਾ ਜੀ ਕਹਿਣ ਲੱਗੇ, ਜੀ ਬੜਾ ਔਖਾ ਹੈ ਮਾਰਗ। ਸੰਤ ਜੀ ਨੇ ਆਖਿਆ, ਤਾਂ ਹੀ ਤੇ ਗੁਰੂ ਨਾਨਕ ਦੇਵ ਨੇ ਕਿਹਾ ਸੀ, ਜਾਓ ਤਾਓ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਧਰੀ ਜਾਏ, ਸਿਰ ਦੀ ਜਾਏ ਕਾਣ ਨਾ ਕੀ ਜਾਏ। ਦੇਖੋ ਗੁਰਮਤ ਦਾ ਇੱਕ ਵਾਕ ਹੈ, ਜੀਵਤ ਮਰਨਾ। ਆਪ ਸੰਪੂਰਨ ਵਾਹਿਗੁਰੂ ਵਿੱਚ ਜੀ ਉੱਠਣਾ ਤੇ ਫਿਰ ਜਗਤ ਵਿੱਚ ਸੰਪੂਰਨ ਭਲਾਈ ਦਾ ਪ੍ਰਚਾਰ ਕਰਨਾ, ਆਪ ਜਗਤ ਦੇ ਆਧਾਰ ਨਾਲ ਜੁੜੇ ਰਹਿਣਾ ਤੇ ਜਗਤ ਨੂੰ ਜਗਤ ਦੇ ਆਧਾਰ ਨਾਲ ਜੋੜਨਾ, ਇਹ ਕੰਮ ਜਿਉਂਦਿਆਂ ਮਰ ਕੇ ਹੀ ਸਾਧੂ ਕਰ ਸਕਦਾ। ਤੇ ਇਹਾ ਭਾਵ ਹੈ ਉਹਨਾਂ ਬਚਨਾਂ ਦਾ ਜਿਹੜੇ ਬਚਨ ਮੈਂ ਤੁਹਾਨੂੰ ਸੁਣਾਏ ਨੇ। ਡਿਸੂਜ਼ਾ ਨੇ ਆਖਿਆ ਕਿ ਤੁਹਾਡੇ ਵਿੱਚ ਗ੍ਰਿਸਤੀ ਸਾਧੂ ਵੀ ਹੁੰਦੇ ਨੇ। ਸੰਤ ਜੀ ਕਹਿਣ ਲੱਗੇ, ਹਾਂ ਜੀ, ਜਿਹੜੇ ਪ੍ਰਵਾਨ ਗ੍ਰਿਸਤ ਉਦਾਸ ਦਾ ਆਦਰਸ਼ ਧਾਰਨ ਕਰਦੇ ਨੇ ਤੇ ਫਿਰ ਇਸੇ ਤਰ੍ਹਾਂ ਕਿਸੇ ਤਰ੍ਹਾਂ ਆਪਣੀ ਕਮਾਈ ਜਗਤ ਨਾਲ ਵੰਡਦੇ ਨੇ ਨਾ, ਉਹ ਆਪਣੇ ਵਿੱਤ ਅਨੁਸਾਰ ਉਪਕਾਰ ਵੀ ਕਰਦੇ ਨੇ। ਮਾਇਆ ਕੋਲ ਹੋਣ ਕਰਕੇ ਜਗਤ ਦੀ ਪੀੜਾ ਦੂਰ ਕਰਨ ਦੇ ਲਈ ਮਾਇਆ ਦਾ ਦਾਨ ਕਿਸੇ ਸਿਆਣੇ ਤਰੀਕੇ ਨਾਲ ਕਰਦੇ ਨੇ, ਆਪਣੀ ਵਿਦਿਆ ਵਿੱਚੋਂ ਵੀ ਦਾਨ ਕਰਦੇ ਨੇ ਤੇ ਆਪਣੇ ਹਰੀ ਰਸ ਵਿੱਚੋਂ ਵੀ ਵੰਡਦੇ ਨੇ। ਪਰ ਇਹ ਸਾਰਾ ਦਾਨ ਕਰਦਿਆਂ ਹੋਇਆਂ ਉਹ ਨਿਰਮਾਣ ਵਸਦੇ ਨੇ, ਭਾਵੇਂ ਜਗਤ ਮਾਣ ਦਿੰਦਾ ਪਰ ਉਹ ਮਨ ਨੂੰ ਮਾਣ ਤੋਂ ਬੇਲਾਗ ਰੱਖਣ ਲਈ ਇੱਕ ਸਾਧਨ ਕਰਦੇ ਨੇ ਜਿਸ ਨੂੰ ਅਸੀਂ ਇਸ਼ਨਾਨ ਕਹਿੰਦੇ ਹਾਂ। ਸਰੀਰ ਨੂੰ ਜਲ ਨਾਲ ਸਾਫ ਰੱਖਣਾ ਇਸ਼ਨਾਨ ਹੈ ਤੇ ਸਰੀਰ ਨੂੰ ਮਾੜੇ ਕਰਮਾਂ ਵੱਲੋਂ ਵਰਜੀ ਰੱਖਣਾ ਇਹ ਵੀ ਇਸ਼ਨਾਨ ਹੈ। ਮਨ ਨੂੰ ਅਸ਼ੁਭ ਫੁਰਨਿਆਂ ਤੋਂ ਸਾਫ ਰੱਖਣਾ ਇਹ ਵੀ ਇਸ਼ਨਾਨ ਹੈ ਤੇ ਬੁੱਧੀ ਨੂੰ ਕਿਸੇ ਪਕੜ ਵਿੱਚ ਅਟਕਣ ਨਾ ਦੇਣਾ ਤੇ ਉੱਜਲ ਰੱਖਣਾ ਇਹ ਵੀ ਇਸ਼ਨਾਨ ਹੈ। ਇਸ ਇਸ਼ਨਾਨ ਦੇ ਲਈ ਗੁਰਬਾਣੀ ਦਾ ਪਾਠ ਕਰੀਦਾ, ਸੁਣੀਦਾ, ਵਿਚਾਰ ਕਰੀਦੀ ਹੈ ਤੇ ਉਸੇ ਗੁਰਬਾਣੀ ਦਾ ਕੀਰਤਨ ਵੀ ਕਰੀ ਸੁਣੀਦਾ, ਜਿਸ ਨਾਲ ਇੱਕ ਤਾਂ ਵਿਚਾਰ ਨਿਰਮਲ ਤੇ ਉੱਚੀ ਹੁੰਦੀ ਜਾਂਦੀ ਹੈ ਤੇ ਦੂਸਰਾ ਇਕਾਗਰਤਾ ਆ ਜਾਂਦੀ ਹੈ। ਮਨ ਨੂੰ ਦੋ ਹੀ ਵੱਡੀਆਂ ਮੈਲਾਂ ਲੱਗੀਆਂ ਨੇ, मन दा वासनावां विच खिंडिया रहना ते मन दा माड़ियां रुचियां दे प्रभाव हेठा रहना, भाव दो ही मैलां ने नीवे ख्याल ते खिंडाओ। सो ग्रिस्थी गुरमुख भी ओह ही साधन करदे ने, नाम दा अभ्यास, बाणी दा अभ्यास, शुभ कर्मां दा अभ्यास, माड़े कर्मां ते माड़ियां ख्यालां दे त्याग दी हठ वाली बिरती। वैराग उन्हां दे भी अंदर वसदा है, ओ वाहिगुरु जी नाल प्यार करदे ने ते ओ सारे जो भी वाहिगुरु नहीं उन्हां नाल सुते ही वैराग हो जांदा है। भाव वाहिगुरु नाल प्यार हुंदा है पर माया तो वैराग हो जांदा है। वो वसदे ते मोह माया विच ने पर मोह माया तो ना अपने आप नूं धोती रखदे ने। असल विच उन्हां दा मार्ग सगों त्याग नालों त्यागी नालों वधेरे औखा है। कजल दी कोठड़ी विच रहना ते कजल लगन ना देना, पानी विच वसना ते सुके रहना है ते भाई बहुत औखा, पर ओ सूरमे पानी विच वसदे होए कमल वांग ते पानी ते तरदी होई मुरगाबी वांगू अपेज रहिंदे ने। डिसूजा जी कहन लगे, फिर केड़ी सियाणप नाल ओ इस माया दे पानी तो बचे रहिंदे ने। संत जी कहन लगे, सतसंग नाल। गुरमत विच ना सतपुरख दे सतसंग दी बड़ी महिमा है। इथों तक लिखिया ने, साध संगत बिन तरियो ना कोए। फिर असी रोज अरदास विच वाहिगुरु जी तो मंगदे हां, गुरमुखां दा मेल साध दा संग, सेई प्यारे मेल जिन्ना मिलिया तेरा नाम चेतावे। सो ग्रिस्थी विच वसदे साधु गुरसिख अपनी कालना करदे सतसंग दा आसरा लेंदे ने। ओह सच्ची सुची अते उची सोबत उहनां नूं उपदेश नाल, नमूने नाल, अरदास नाल ते असीस नाल सहायता दिंदी रहिंदी है ते गिरावट विच नहीं जाण दिंदी। फिर साडे वर्गे अतीत साधु उहनां ग्रिस्थियां विच जाके कदे कदे सतसंग दा लाहा दे आउंदे ने। डिसूजा जी कहन लगे कि तुहाडे धर्म विच अपने रंग विच रंगे रहण वाले साधु भी हुंदे ने। संत जी कहन लगे, हां जी ऐसे भी हुंदे ने जिन्हां दे बारे विच लिखिया है, तिन्ने लगा रब सेती देखणे विचार, रंग हसै रंग रोवे चुप भी कर जाहे, प्रवाह ना ही किसे केरी बाज सच्चे ना। उन्हां तों लोकी लाहा लैण वास्ते ना आप उद्दम कर देना। कई तां इसे रंग विच चुप ते लुके ही अपना जीवन बसर कर जांदे ने ते कई वाहिगुरु दे नाल मिलके अपने अंदर वाहिगुरु नूं वेखदिआं होइआं उस नूं व्यापक तकन लग पैंदे ने। उन्हां दा रंग ते वर्ताव एक प्रकार दा नहीं हुंदा, क्योंकि परमात्म अनुभवता विच उन्हां दी मर्जी रजा विच लीन हुंदी, भाव उन्हां दी दृष्टि परमात्मा विच हुंदी है। जिवें प्यासे नूं संतरे विच प्यास बुझाउण वाला मिठा रस भासदा है, पर किसे सेंट बनाउण वाले नूं उहदे विचों किसे तरां दी सुगंधी नजर आउंदी, तिवें उहनां दी दृष्टि पारावार हो जांदी है। इहनां विचों वी ना कई गुरमुख परोपकार विच लग जांदे ने। जे आप चाहो तां तुहानूं एक वार्ता सुनाउणा। डिसूजा जी कहण लगे, हां जरूर सुनाओ। कई वार ना सिर्फ विचारां खुश्क हो जांदियां ने, पर जिन्हां ने इन्हां विचारां नूं अपने तजर्बे विच लिआंदा हुंदा है उन्हां दी गल सुण के बड़ी प्रेरणा मिलदी है।